राम जियो सत संतोख कर
छड़े मेले प्रभु
हर दरगह का बसीठ कुड़म कुड़माई आया, हर दरगह का बसीठ हर नाम मंत्र दृढ़ाएदा, हर नाम मंत्र दृढ़ाएदा, कट्टे हो मेरो हो मैं पीर गई सुख पाया, कट्टे हो मेरो नानक सतगुर तिना मिलाया, कुड़म बन के आ गया। एक ख्याल करे, कल भी अर्ज की सी श्री गुरु ग्रंथ साहिब दी बाणी, रब्बी आदर्शक घेरे दा वातावरण है, रूप स्वरूप है कि जदों संसार निरंकार नाल रब्बी वातावरण विच जांदा है उदों ही आनंद बनदा है। संसार जिथे कलेश है ना, जिथे गुरु ने बाणी विच संसार नू सहर मेला आख दिता, यह जो दुनिया सहर मेला दस्तवीरी ना है, संसार कूड़ है, कूड़ राजा कूड़ प्रजा कूड़ सब संसार। ते गुरु का फंक्शन की है उस कूड़ नू सच विच बदलना, ते बदलना किवें प्यूंद चढ़ा के, गुरमत की प्यूंद नाल पूरे संसार नू सच नाल प्यूंद कर देना, उनके अंदरों कूड़ का टेस्ट खत्म हो जाए। जो प्यूंद होंदा ना बूटा एहो कुछ बदल जाए, उनके अंदरला टेस्ट बदल जाता है, उनका रंग बदल जाता है, उनका रूप बदल जाता है, उनका साइज बदल जाता है। किसी बूटे दूजे बूटे नाल प्यूंद करो ते गुरु का काम है बदलना, कूड़ राजा कूड़ प्रजा कूड़ सब संसार। इसलिए इस संसार नू अग आख दिता, आतिश दुनिया, दुनिया कूड़ है, दुनिया आतिश है। ते जदों बदलिया उदों यह भी आख दिता, कहन लगे यह दुनिया सुभान ये सच कमाई है, है? कहन लगी बड़ी बाखूब बड़ी खूबसूरत इस संसार ए दुनिया है। एक पास आखते हैं कूड़ सब संसार आतिश दुनिया, इस दुनिया विच की है कुछ भी नहीं, सब मिथ्या है, सब सिहर मेला है, जादू की खेड है, हाथ आने वाला कुछ नहीं। फिर कहने लगे जदों प्यूंद चढ़ जाए सच दी, संसार निरंकार नाल प्यूंद हो जाए, यह दुनिया का टेस्ट बदल जाता है, दुनिया का सुभाव बदल जाता है, दुनिया का रंग रूप बदल जाता है। मैं एक वर्स की थी, बाबा कबीर जी ने ख्याल दिता ना गंगा के संग सरता बिगरी, सो सरता गंगा हुई निबरी। पारस के संग तांबा बिगरे, सो तांबा कंचन हुई निबरे। चंदन के संग तरवर बिगरे, सो तरवर चंदन हुए निबरे। ते अगे जाके आखन लगे संतन संग कबीरा बिगरे, बदल गया। सो कबीर रामे हो निबरिया। आखिर इसे संसार में पैदा हुए, इसे दुनिया का हिस्सा है, पर प्यों चढ़ गए। गुरु एक ऐसा माली है जिहड़ा कूड़ दे संसार नू सच नाल पिउंद कर दे, संसार नू निरंकार नाल पिउंद कर दे, जोड़ दे। ते जोड़न वाला कोई हुंदा विचोला? जोड़न वाला विचोला हुंदा। ते बसीठ की हुंदा विचोला? इसलिए गुरु ने जदों संसार नू निरंकार नाल जोड़िया ना, उस दृश्य नू आत्मा नू परमात्मा नाल जोड़न दा रूप दिता गया। वो दृश्य ते उस आत्मा परमात्मा दे सुमेल विच्चों जेड़ा संसार नू आनंद मिले है, उस आनंद की प्रेरणा, उस आनंद की एग्जाम्पल अगवाई विच असी ग्रस्त नू आनंद बनाने लो। आ एक कारण है बाणी की अगवाई का। जिवें संसार कूड़ है, लोग आखते हर भले आदमी ने आख दिता, ते गुरु ने उस संसार नू निरंकार नाल प्योंद कर दिता। सतगुरु कहते जिन्हें बेहतिया मेरा पूरा सतगुरु तिन हर नाम दड़ावे राम राज। क्यों कर रहा? इसे तरह संसार दे अंदर गृहस्थ भी एक ऐसा वातावरण, एक ऐसा अदारा, एक ऐसा आश्रम, एक ऐसा खिता हो गया सी जिन्नू लोग आखते सन कुछ नहीं। इस नीति आग्रह से नफरत पात्र से गुरु ने उस ग्रस्त नू रहमत करके उस रब्बी एग्जाम्पल दे मुताबक सच नाल गुना नाल प्योंद कर दिता है। ते हुण जदों प्योंद कीता सी ओहो ही ग्रस्त आनंद कारज हो गया, आनंद बन गया। पर ख्याल करियो प्रेरणा उस संसार ते निरंकार आत्मा ते परमात्मा दी अगवाई दे सुमेल तो है। साइंसदान भी जड़े ने ना, वो कई बार एक तो दूजी चीज दी काढ कटदे ने, हैं जे आ हो सकदा है तां आ करके देखिए ये क्यों नहीं हो सकता, जे इस चीज दी वरतों नाल आ कुछ हो सकता ते आ क्यों नहीं हो सकता। बस उतों तजर्बे रिसर्च शुरू हो जाती है। मनु गुरु को एक प्रेरणा लैनी है, हे सतगुरु जे तेरी अगवाई विच संसार आनंद बन सकता है, निरंकार दा स्वरूप बन सकता है, विश संसार तुम जे देख दे एहो हर का रूप बन सकता है, तो तेरी रहमत तेरी अगवाई विच ए ग्रस्त जिन्नू दोजक आखिया गया, जिन्नू रब दे रहन दा रोड़ा रुकावट आखिया गया, ए आनंद क्यों नहीं बन सकता, बन सकता। गुरु ख्याल दे रहे कहते विचोले की लोड़ है, इतने रुकना है। शब्द है कुड़म कुड़म आई आया, ए कुछ संसारिक रिश्ते नात्या विच आ रही रुकावट परेशानियां उन्होंने भी जिक्र नाल नाल करना, क्योंकि मेरा मकसद समाज सुधार भी ना है। कुड़माई का लफज क्यों? कुड़म लफज जेड़ा है एक कुटुंब लफज तो बने, रहिंदे दी बोली विच इहनूं कोड़मा भी आखते सन, फलाने दे कोड़मे दा इह सुभाअ है, इह बच्ची फलाने कोड़मे नाल संबंध रखदी। ਕੋੜਮਾ ਦਾ ਮਤਲਬ ਕੀ ਹੁੰਦਾ ਸੀ? ਕੁਟੰਬ, ਪਰਿਵਾਰ, ਖਾਨਦਾਨ, ਇਹ ਚੰਗੇ ਕੋੜਮੇ ਦੀ, ਇਹਦਾ ਕੋੜਮਾ ਬੜਾ ਵੱਡਾ ਹੈ, ਲਫ਼ਜ਼ ਕੋੜਮਾ ਸੀ। ਤੇ ਕੁੜਮ ਲਫ਼ਜ਼ ਵੀ ਇੱਥੋਂ ਬਣਿਆ, ਪਰਿਵਾਰ। ਅਸੀਂ ਵਿਅਕਤੀਗਤ ਕਰਦੇ ਹਾਂ, ਕੁੜਮ ਲਫ਼ਜ਼ ਕੁਟੰਬ ਤੋਂ ਬਣੇ, ਜਿਸਦਾ ਭਾਵ ਹੈ ਪਰਿਵਾਰ। ਇਹਦੇ ਵਿੱਚੋਂ ਬੜੀ ਸੂਖਸ਼ਮ ਦੀ ਭੇਦ ਵਾਲੀ ਗੱਲ ਨਿਕਲਦੀ ਹੈ। ਇਹਦਾ ਮਤਲਬ ਇਹ ਹੈ ਕਿ ਰਿਸ਼ਤੇ ਨਾਤਿਆਂ ਨੂੰ ਜੋੜਨ ਲਈ ਮਾਂ ਬਾਪ, ਪੇਰੈਂਟਸ, ਕੁੜਮ ਪਰਿਵਾਰ ਦੀ ਲੋੜ ਹੈ। ਲਓ, ਆਹ ਇੱਕ ਬੜੀ ਗੱਲ ਸੂਖਸ਼ਮ ਸਮਝਣ ਵਾਲੀ। ਅੱਜ ਦੇ ਯੁੱਗ ਅੰਦਰ ਬੱਚੇ ਇਸ ਗੱਲ ਨੂੰ ਭੁੱਲ ਰਹੇ ਨੇ। ਉਹ ਕਹਿੰਦੇ ਨੇ ਫੈਸਲੇ ਅਸੀਂ ਕਰਨੇ, ਜਿਹਨਾਂ ਪਾਲਿਆ ਸੰਭਾਲਿਆ, ਇਹ ਬਜ਼ੁਰਗ ਸਾਡੇ ਫੈਸਲਿਆਂ ਵਿੱਚ ਕਿਉਂ ਆਉਣ? ਆਹ ਇੱਕ ਸੂਖਸ਼ਮ ਦੀ ਗੱਲ ਸਮਝਣ ਵਾਲੀ। ਜੀਵ ਆਤਮਾ ਤੇ ਪਰਮਾਤਮਾ ਦੇ ਮੇਲ ਦੀ ਕਹਾਣੀ, ਪਰ ਜੀਵ ਆਤਮਾ ਆਪੇ ਨਹੀਂ ਫੈਸਲਾ ਕਰ ਰਹੀ ਮੈਂ ਰੱਬ ਨੂੰ ਕਿਵੇਂ ਮਿਲਣਾ। ਇਹ ਫੈਸਲਾ ਗੁਰੂ ਕਰ ਰਿਹਾ, ਤੇ ਗੁਰੂ ਕੌਣ ਹੈ? ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰੂ ਮੇਰਾ ਪਰਿਵਾਰ ਹੈ, ਗੁਰੂ ਮੇਰਾ ਮਾਂ ਬਾਪ ਹੈ। ਜੋ ਜੀਵਨ ਦਾ ਤਜਰਬਾ, ਜੋ ਫੈਸਲਾ, ਜੋ ਤੇਰੀ ਭਲਾਈ ਦੇ ਸੰਬੰਧ ਵਿੱਚ ਮਾਂ ਬਾਪ ਆਪਣੀ ਬਜ਼ੁਰਗੀ ਦੇ ਆਪਣੇ 50-40 ਸਾਲ ਦੇ ਤਜਰਬੇ ਵਿੱਚੋਂ ਨਿਕਲਿਆ ਹੋਇਆ ਫੈਸਲਾ ਕਰਨਗੇ, ਉਹ ਤੈਨੂੰ ਤੇ ਜਜ਼ਬੇ ਅਧੀਨ ਕੁਛ ਵੀ ਨਹੀਂ ਕਰਨ ਦਾ, ਫੈਸਲਾ ਕਰਨ ਦਾ ਅਧਿਕਾਰੀ ਕੋਈ ਨਹੀਂ, ਅਣਜਾਣੀ ਫੈਸਲਾ ਹੋਏਗਾ। ਆਮ ਵਿਚਾਰਾਂ ਵਿੱਚ ਆਖ ਲੈਂਦੇ ਹਾਂ, ਭਲਿਆ ਦਿਲ ਤੋਂ ਕੰਮ ਨਾ ਲੈ, ਦਿਮਾਗ ਤੋਂ ਲੈ, ਜੋਸ਼ ਨਾਲ ਨਹੀਂ ਹੋਸ਼ ਨਾਲ ਕੰਮ ਚੱਲਣਾ। ਜਵਾਨੀ ਦੀ ਉਮਰ ਇੱਕ ਉਹ ਉਮਰ ਹੈ ਜਿਹਦੇ ਵਿੱਚ ਜੋਸ਼ ਹੁੰਦਾ ਹੈ, ਵਿਚਾਰ ਨਹੀਂ ਹੁੰਦੇ, ਔਰ ਫੈਸਲਾ ਬਣਦਾ। ਸਤਿਗੁਰੂ ਕਹਿੰਦੇ ਨੇ ਦੂਜਾ ਕੀ ਹੈ? ਭਰ ਜੋਬਨ ਲਹਿਰੀ ਦੇ, ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਭਰ ਜੋਬਨ ਲਹਿਰੀ ਦੇ। ਜੀਵਨ ਦਾ ਦੂਜਾ ਪੈਰ ਕਿਹੜਾ? ਜੋਬਨ, ਜਵਾਨੀ। ਪਹਿਲਾ ਪੈਰ ਹੈ ਬਚਪਨ, ਦੂਜਾ ਪੈਰ ਹੈ ਜਵਾਨੀ। ਤੇ ਗੁਰੂ ਨੇ ਆਖਿਆ, ਜਵਾਨੀ ਦੀ ਪਰਿਭਾਸ਼ਾ ਦੱਸਾਂ, ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਭਰ ਜੋਬਨ ਲਹਿਰੀ ਦੇ। ਤੇ ਹੁੰਦਾ ਕੀ ਉਸ ਜੋਬਨ ਦੇ ਜੋਸ਼ ਵਿੱਚ? ਬੁਰਾ ਭਲਾ ਨਾ ਪਛਾਣ ਹੀ ਬਣ ਜਾ ਰਿਹਾ ਮਿੱਤਰਾ। ਬਾਣੀ ਦੇ ਫੈਸਲੇ ਨੇ ਹਰ ਬੱਚਿਆਂ ਨੂੰ ਸਮਝ ਲੈਣਾ ਚਾਹੀਦਾ। ਅਸੀਂ ਸਮਾਜ ਦੀਆਂ ਕੁਝ ਗੱਲਾਂ ਗੁਰਮਤ ਤੋਂ, ਗੁਰਬਾਣੀ ਦੀ ਪ੍ਰੇਰਨਾ ਵਿੱਚੋਂ ਲੈਣੀਆਂ ਨੇ। ਬੁਰਾ ਭਲਾ ਨਾ ਪਛਾਣ ਹੀ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਅਹਮੇ। ਮਨ ਕਿਸੇ ਹੰਕਾਰ, ਜੋਬਨ, ਜਵਾਨੀ ਦੇ ਮਸਤੀ ਵਿੱਚ ਹੁੰਦਾ, ਉਹ ਆਪਣਾ ਵੀ ਕਿਸੇ ਦਾ ਵੀ, ਪਰਿਵਾਰ ਦਾ ਵੀ ਭਲਾ ਬੁਰਾ ਆਪਣੇ ਭੇਤ ਪ੍ਰਤੀ ਸੋਚ ਹੀ ਨਹੀਂ ਸਕਦਾ। ਅੱਜ ਦੀ ਦੁਨੀਆਂ 'ਚ ਦੇਖ ਰਹੇ ਹੋ, ਬਹੁਤੇ ਰਿਸ਼ਤੇ ਨਾਤੇ ਸੰਬੰਧ ਮਾਂ ਬਾਪ ਨੂੰ, ਪਰਿਵਾਰ ਨੂੰ ਇੱਕ ਪਾਸੇ ਹਟਾ ਕੇ ਜਦੋਂ ਬੱਚੇ ਆਪਣੀ ਮਰਜ਼ੀ ਨਾਲ ਕਰਦੇ ਨੇ, ਜੀਵਨ ਦੇ ਚਾਰ ਕਦਮ ਨਹੀਂ ਤੁਰਦੇ, ਫੈਸਲੇ ਬਦਲਣੇ ਪੈਂਦੇ ਨੇ, ਆਪਣੇ ਫੈਸਲਿਆਂ ਦਾ ਪਛਤਾਵਾ ਹੀ ਰਹਿ ਜਾਂਦਾ, ਕਿਉਂਕਿ ਕੁੜਮ ਨਹੀਂ ਜੁੜਦੇ, ਕਿਉਂਕਿ ਕੁੜਮ ਕੁੜਮਾਈ ਨਹੀਂ ਆਉਂਦੇ। ਬੱਚੇ ਆਪਣੇ ਰਿਸ਼ਤਿਆਂ ਦਾ ਫੈਸਲਾ ਆਪੇ ਕਰਦੇ ਨੇ, ਬਲਕਿ ਕਈ ਵਾਰ ਤਾਂ ਮਾਂ ਬਾਪ ਨੂੰ ਉਦੋਂ, ਅੱਜ ਦੇ ਦੁਖਾਂਤ ਐਸੇ ਨੇ, ਮਾਂ ਬਾਪ ਨੂੰ ਉਦੋਂ ਪਤਾ ਲੱਗਦਾ ਜਦੋਂ ਬੱਚਾ ਆ ਕੇ ਆਖਦਾ ਮੈਂ ਮੈਰਿਜ ਕਰਾ ਲਈ। ਦਰਮਿਆਨ ਵਿੱਚ ਲੋੜ ਹੀ ਕੋਈ, ਤੇ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਭਰ ਜੋਬਨ ਲਹਿਰੀ ਦੇ, ਭਰ ਜਵਾਨੀ ਲਹਿਰੀ ਦੇ, ਬੁਰਾ ਭਲਾ ਨਾ ਪਛਾਣ ਨਹੀਂ ਬਣ ਜਾ ਰਿਹਾ ਮਿੱਤਰਾ, ਮਨ ਮੱਤਾ ਅੰਮੇ। ਬੁਰਾ ਭਲਾ ਨਾ ਪਛਾਣੇ ਪ੍ਰਾਣੀ, ਆਗੇ ਪੰਥ ਕਰਾਰਾ। ਉਹਨਾਂ ਨੂੰ ਪਤਾ ਹੀ ਨਹੀਂ ਭਵਿੱਖ ਅੰਦਰ ਕਿੰਨੀਆਂ ਔਕੜਾਂ ਨੇ, ਜਿਹਨਾਂ ਔਕੜਾਂ ਨੂੰ ਸੰਭਾਲਣ ਲਈ ਜੋ ਸਹੀ ਰਸਤਾ ਕੁਟੰਬ ਚੁਣ ਸਕਦਾ, ਜੋ ਗੁਰੂ ਚੁਣ ਸਕਦਾ, ਉਹ ਮੈਂ ਨਹੀਂ ਚੁਣ ਸਕਦਾ। ਫੈਸਲਾ ਬਣ ਗਿਆ, आगे पंथ करा रहा। एक ख्याल करियो, विवाह कार्य कोई एक दिन का फिकरा नहीं, ना एक दिन का फैसला है, तो जीवन के लंबे पंथ लई कोई चोन है। अगला पंथ जड़ा है, अगला राह जड़ा है, जिंदे विच जीवन का सफर गुजारना है, उनके विच हम सफर चुनना है, हम जीवन साथी चुनना है, हम सफर चुनना है। ख्याल करियो, उस हम सफर प्रति फैसला बड़ी काली नाल हो जाए, तो मर्जी नाल जोश विच हो जाए। ये दुखात वापर रहे, सोच रहे सा कुड़म कुड़माई आया लफज जेड़ा है, क्यों असि कई बार आख दें। और सिख रहत मर्यादा विच भी बेशक नाले लफज कह दिते कि कोई जरूरी नहीं, पर जे कुड़माई दी रस्म करनी होवे ता इउं कर, इंदा मतलब प्रवान कर ले। और कुड़म कुड़माई का लफज जेड़ा है, इंदे विच एक बड़ी भावना खड़ी है, इंदे पिछे बड़ी वड्डी फिलोसफी खड़ी है। कुड़म लफज है कुटुंब तो, परिवार तो, पति स्त्री का, पति पत्नी का सुमेल है, बच्चे बच्ची का मेल है, पर आए नहीं पहला कुड़म, पहला परिवार मिल बैठे। हुण गुरमत की दुनिया में परिवार गुरु है, जीव आत्मा दा मां बाप गुरु है, श्री गुरु साहिब दी बाणी। हुण दो कुड़म मिल बैठे ने, दो परिवार मिल बैठे ने, उन्होंने फैसला करना है, ते करना है दरम्यान विच गुरमत नूं बिठा के, गुरबाणी गा के, ते नाल लाए के आए ने आदान प्रदान लई। ओ है सत ते संतोख, जिंदे विच्चों पैदा होया है भाव, लो आसी समझ। बिना सत ते संतोख दे भाव नहीं पैदा हुंदा। भाव कहिंदे ने प्यार, भाव कहिंदे ने प्रेम। जिथे सच ही ना होवे, एक दूजे ते विश्वास ही ना होवे, उत्थे भाव प्रेम किवें बनेगा। जिथे संतोख ही ना हो, एक दूजे को कुछ खो लैण दा, दूजे घर नूं लुट लैण दा मन दा विचार होवे, राजी ना होवे, होर कुछ दे दिओ, होर कुछ दे दिओ दा बस। आ जिन्नी दाज प्रथा क्यों चली है अज दी दुनिया दी, सारियां खुशियां दाज दी प्रथा दे भेट चढ़ रही है, क्योंकि भुख वध गई। तो आ गई है सिखी के घर में भी, हालांकि गुरु ने सिखी की परिभाषा करद ये गल आखी सी, गुर सिखा की भुख सब गई, जिन्ना भेटिया मेरा पूरा सतगुरु, तिन हर नाम दिरडावे राम राजे किसकी तृष्णा, भुख सब उतरे। भुखी तो खत्म की थी, जे भुख खत्म हो जाएगी तो प्रेम बनेगा, दो भुखे जुड़ जान ना, ते एक थाली में रोटी खानी पै जाए, उन्हां दी आपस में नहीं बनती, वो कहता मैं छेती खा लवां, मैं तेजी नाल खा लवां, मेरे नालों कितने वादू में खा जाए। जिन्ना मेल है, जिन्ना प्यार है, वह राज विचों जन्म लैंदा है, भुख विचों नहीं, भुख विचों द्वैखता जन्म लैंदी, भुख विचों विरोध जन्म लैंदा है, भुख विचों नफरत जन्म लैंदी है। गुरु ने दिता सी सत ते संतोख ताके भाव जन्म लवे। मैं हैरान, श्री गुरु ग्रंथ साहिब अंदर धर्म की दुनिया का दारो मदार बेस ही सत संतोख बना दिता। जे सिख नूं भगत नूं मिलिया तां की मिलिया, कहन लगे थाल विच तिन वस्तु पईओ, थाल विच तिन वस्तु पईओ, सत संतोख विचारो। पहला सत संतोख, ਬਲਕਿ ਗੁਰੂ ਨੇ ਤਾਂ ਇੱਥੋਂ ਤੱਕ ਫੈਸਲਾ ਦੇ ਦਿੱਤਾ, ਕਹਿਣ ਲੱਗੇ ਮੇਰਾ ਰੱਬ ਮੇਰਾ ਗੁਰੂ ਉਸ ਕਾਰਜ ਵਿੱਚ ਸ਼ਾਮਲ ਹੀ ਨਹੀਂ ਹੁੰਦਾ ਜਿੱਥੇ ਸੱਚ ਸੰਤੋਖ ਨਾ ਹੋਵੇ। ਤੇ ਜਿਸ ਕਾਰਜ ਵਿੱਚ ਸੱਤ ਸੰਤੋਖ ਆ ਜਾਏ, ਜਿੱਥੇ ਦਿਖਾਵਾ ਤੇ ਭੁੱਖ ਨਾ ਰਹੇ, ਸੱਤ ਸੰਤੋਖ ਆ ਜਾਏ, ਮੇਰਾ ਇਹ ਗੱਲ ਗੁਰੂ ਵੇਖ ਕੇ ਤਾਂ ਹੀ ਸ਼ਾਮਲ ਹੁੰਦਾ। ਗੁਰੂ ਬਾਣੀ ਵਿੱਚ ਕਹਿੰਦੇ, ਆਪਣਾ ਕਾਰਜ ਆਪ ਸੰਵਾਰੇ, ਆਪਣਾ ਕਾਰਜ ਆਪ ਸੰਵਾਰੇ, ਹੋਰ ਕਾਰਜ ਨਾ ਹੋਈ। ਕਿਸ ਕਾਰਜ ਵਿੱਚ? ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੇ ਕੋਈ। ਲੱਗੇ ਭਲਿਆ, ਜਿਸ ਕਾਰਜ ਵਿੱਚ ਸੱਤ ਸੰਤੋਖ ਦਇਆ ਤੇ ਦਇਆ ਤੋਂ ਜਨਮ ਲੈਣ ਵਾਲਾ ਧਰਮ ਨਹੀਂ ਪੈਦਾ ਹੋਏਗਾ, ਉੱਥੇ ਮੇਰਾ ਗੁਰੂ ਪ੍ਰਵੇਸ਼ ਨਹੀਂ ਕਰੇਗਾ, ਉਹਦੇ ਵਿੱਚ ਨਹੀਂ ਆ ਕੇ ਬੈਠੇਗਾ। ਤੇ ਜੇ ਗੁਰੂ ਨਹੀਂ ਬੈਠੇਗਾ ਤੇ ਕਿਵੇਂ ਆਖੇਗਾ ਗੁਰੂ ਦੁਆਰੇ ਹਮਰਾ ਵਿਆਹ ਜੇ ਹੋਵਾ? ਤੇ ਗੁਰੂ ਕ ਨਹੀਂ ਵਿਆਹ ਨੂੰ ਆਨੰਦ ਕਾਰਜ ਬਦਲਣਾ। ਇਸ ਲਈ ਖਿਆਲ ਕਰੀ, ਭੁੱਖ ਮਿਟਾਉਣੀ ਪਏਗੀ, ਸੱਤ ਤੇ ਸੰਤੋਖ ਲਿਆਉਣਾ ਪਏਗਾ, ਆਨੰਦ ਕਾਰਜ ਤਾਂ ਹੀ ਬਣੇਗਾ। ਹੁਣ ਆਪਾਂ ਅੰਦਰ ਨਾਲ ਨਾਲ ਸੋਚ ਕੇ ਚਿੱਤੇ ਅੰਦਰ ਫੈਸਲੇ ਕਰਦੇ ਚਲੇ ਜਾਈਏ ਤੇ ਇਹ ਵੀ ਦੇਖਦੇ ਚਲੇ ਜਾਈਏ ਭਲਾ ਸਾਡੇ ਜੀਵਨ ਵਿੱਚ ਅਸੀਂ ਆਪਣੇ ਘੇਰੇ ਆਪਣੇ ਪਰਿਵਾਰ ਵਿੱਚ ਕਿੰਨੇ ਕੁ ਵਿਆਹ ਕੀਤੇ ਨੇ ਤੇ ਉਹਨਾਂ ਸਾਰੇ ਵਿਆਹਾਂ ਵਿੱਚ ਕਿੰਨਾ ਕੁ ਸੱਤ ਤੇ ਸੰਤੋਖ ਰਿਹਾ। ਸਾਨੂੰ ਪਤਾ ਲੱਗ ਜਾਏਗਾ ਸਾਡੇ ਜੀਵਨ ਦੀਆਂ ਔਕੜਾਂ ਕੀ ਨੇ, ਸਾਡੇ ਜੀਵਨ ਦੀਆਂ ਔਕੜਾਂ ਕੀ ਨੇ। ਫੈਸਲੇ ਗੁਰੂ ਦੇ, ਉਸ ਦਿਨ ਵੀ ਤੁਕ ਆਈ ਸੀ, ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ। ਤੇਰੀ ਅਰਦਾਸ ਵੀ ਤਾਂ ਕਬੂਲ ਹੋਣੀ ਹੈ ਜੇ ਸਤ ਸੰਤੋਖ ਵਿੱਚ ਹੋਵੇ, ਤੇਰਾ ਰੱਬ ਨਾਲ ਸੰਬੰਧ ਵੀ ਤਾਂ ਪੈਦਾ ਹੋਣਾ ਸਤ ਸੰਤੋਖ ਵਿੱਚ ਹੋਵੇ, ਤੇਰੇ ਕਾਰਜ ਵਿੱਚ ਗੁਰੂ ਨੇ ਆ ਕੇ ਬੈਠਣਾ ਵੀ ਤਾਂ ਜੇ ਸਤ ਸੰਤੋਖ ਵਿੱਚ ਹੋਵੇ। ਤੇ ਜੇ ਸਤ ਸੰਤੋਖ ਨਾ ਹੋਇਆ ਭਾਉ ਪਿਆਰ ਨਹੀਂ ਪੈਦਾ ਹੋਣਾ। ਗੁਰੂ ਕਹਿੰਦੇ ਨੇ ਜਦੋਂ ਗੁਰਮਤ ਅਨੁਸਾਰ ਗੁਰੂ ਰੂਪ ਕੁਟੁੰਬ ਕੋੜਮਾ ਪਰਿਵਾਰ ਆਪਣੇ ਬੱਚਿਆਂ ਦੇ ਜੀਵ ਆਤਮਾ ਰੂਪ ਬੱਚੀ ਦੇ ਰਿਸ਼ਤੇ ਲਈ ਇਕੱਤਰ ਹੋਵੇ, ਉਦੋਂ ਉਹਦੇ ਕੋਲ ਸੱਤ ਤੇ ਸੰਤੋਖ ਹੋਵੇ, ਉਹਦੇ ਵਿੱਚੋਂ ਪੈਦਾ ਹੋਇਆ ਭਾਉ ਪਿਆਰ ਨਾਲ ਲੈ ਕੇ ਆਵੇ। ਲੋ ਕੁੜਮਾਚਾਰੀ ਦਾ ਇੱਕ ਖਾਸ ਮਕਸਦ ਹੈ, ਇਹੋ ਕਾਰਨ ਹੈ ਕੁਝ ਸਮੇਂ ਬਾਅਦ ਪਰਿਵਾਰ ਇੱਕ ਨਹੀਂ ਰਹਿੰਦੇ। ਆਖਰ ਤਾਂ ਕੁੜਮਾਈ ਤਾਂ ਲਫ਼ਜ਼ ਕੋੜਮੇ ਤੋਂ ਹੈ, ਪਰਿਵਾਰ ਇੱਕ ਕਹਿੰਦਾ ਪਹਿਲਾਂ ਉਹਨਾਂ ਦਾ ਮਿਲਾਪ ਹੋਣਾ। ਪਰ ਤੁਸੀਂ ਆਪਣੇ ਜੀਵਨ ਵਿੱਚ ਆਮ ਦੇਖਿਓ, ਕੁਝ ਵਰ੍ਹੇ ਹੀ ਬੀਤਦੇ ਨੇ, ਕੁਝ ਸਮਾਂ ਹੀ ਬੀਤਦਾ, ਪਰਿਵਾਰ ਇੱਕ ਨਹੀਂ ਰਹਿੰਦਾ। ਗੁਰੂ ਕਹਿੰਦੇ ਨੇ ਉਹਦਾ ਕਾਰਨ ਕੀ ਹੁੰਦਾ? ਕਿਉਂਕਿ ਸੱਤ ਸੰਤੋਖ ਨਹੀਂ ਰਹਿੰਦਾ, ਤੇ ਸੱਤ ਸੰਤੋਖ ਨਾ ਰਹੇ ਤਾਂ ਭਾਉ ਨਹੀਂ ਰਹਿੰਦਾ, ਪ੍ਰੇਮ ਨਹੀਂ ਰਹਿੰਦਾ। ਇਸੇ ਲਈ ਅਗਲੀ ਗੱਲ ਵਿੱਚ ਇਹ ਗੱਲ ਆਖਦੀ, ਉੱਥੇ ਮਮਤਾ ਲਫ਼ਜ਼ ਵਰਤਿਆ ਨੇ, ਮਮਤਾ ਲਫ਼ਜ਼ ਮੋਹ ਦਾ ਪ੍ਰਤੀਕ ਹੈ। ਪਿਛਲੀ ਛਪੀ ਪੁਸਤਕ ਵਿੱਚ ਵੀ ਮੈਂ ਇੱਕ ਆਰਟੀਕਲ ਲਿਖਿਆ ਸੀ, ਮੋਹ ਤੇ ਪ੍ਰੇਮ ਉਹਦੇ ਵਿੱਚ ਕੀ ਅੰਤਰ ਹੈ। ਅਸੀਂ ਸਮਝਦੇ ਹਾਂ ਖੌਰੇ ਮੋਹ ਤੇ ਪ੍ਰੇਮ ਇੱਕੋ ਹੀ ਹੁੰਦਾ, ਕਿਸੇ ਨਾਲ ਮੋਹ ਕਰ ਲਓ ਜਾਂ ਪ੍ਰੇਮ ਕਰ ਲਓ। ਗੁਰੂ ਨੇ ਆਖਿਆ ਨਹੀਂ, ਮੋਹ ਜਿਹੜਾ ਹੈ ਉੱਥੇ ਗੁਨਾਹ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਆਉਂਦਾ ਹੈ, ਪੰਜਾਂ ਦੂਤਾਂ ਵਿੱਚ ਆਉਂਦਾ ਹੈ, ਤੇ ਪ੍ਰੇਮ ਦੇਵਤਾ ਹੈ, ਦੋਵਾਂ ਵਿੱਚ ਫਰਕ ਹੈ। ਹਾਲਾਂਕਿ ਦੋਨੋਂ ਚੀਜ਼ਾਂ ਜੁੜਨ ਵਾਲੀਆਂ ਨੇ, ਕਿਸੇ ਚੀਜ਼ ਨਾਲ ਜੁੜ ਲਓ, ਜੁੜਨਾ ਹੋਵੇ ਤਾਂ ਮੋਹ ਕਰਨਾ ਪਏਗਾ, ਕਿਸੇ ਨਾਲ ਜੁੜਨਾ ਹੋਵੇ ਤਾਂ ਪ੍ਰੇਮ ਕਰਨਾ ਪਏਗਾ। ਮੈਂ ਅਰਜ਼ ਕੀਤੀ ਸੀ, ਖਿਆਲ ਕਰਿਓ ਮੋਹ ਤੇ ਪ੍ਰੇਮ ਵਿੱਚ ਸੂਖਸ਼ਮ ਭੇਦ ਕੀ ਹੈ। ਮੋਹ ਨਾਲ ਵੀ ਮਨੁੱਖ ਜੁੜਦਾ ਹੈ ਪਰ ਆਖਦਾ ਆ ਚੀਜ਼ ਮੇਰੀ ਹੈ, ਇਹ ਘਰ ਮੇਰਾ ਹੈ, ਇਹ ਕਾਰ ਮੇਰੀ ਹੈ, ਇਹ ਪਰਿਵਾਰ ਮੇਰਾ ਹੈ, ਇਹ ਬੈਂਕ ਬੈਲੈਂਸ ਮੇਰਾ ਹੈ, ਇੱਥੋਂ ਤੱਕ ਚੱਲਦਾ ਚੱਲਦਾ ਫਿਰ ਆਖਦਾ ਇਹ ਗੁਰਦੁਆਰਾ ਮੇਰਾ ਹੈ, ਇਹ ਰੱਬ ਮੇਰਾ ਹੈ। ਪਰ ਜਦੋਂ ਪ੍ਰੇਮ ਕਰਦਾ ਮੈਂ ਅੰਦਰ ਬਦਲਦਾ, ਉਦੋਂ ਫਿਰ ਮੋਹ ਨਹੀਂ ਰਹਿੰਦਾ, ਬਲਕਿ ਆਖਦਾ ਹੇ ਪ੍ਰਭੂ ਹੁਣ ਹੇ ਰੱਬ ਮੈਂ ਤੇਰਾ ਹੈ ਵੀ ਜੁੜਨਾ। ਮੋਹ ਪਕੜੇ ਪ੍ਰੇਮ ਸਮਰਪਣ ਹੈ। ਮੋਹ ਕਿਸੇ ਕੋਲੋਂ ਕੁਝ ਖੋਣਾ ਹੈ, ਪ੍ਰੇਮ ਕਿਸੇ ਅੱਗੇ ਸਮਰਪਣ ਕਰਨਾ, ਦੋਹਾਂ ਵਿੱਚ ਅੰਤਰ ਹੈ, ਦੋਨੋਂ ਚੀਜ਼ਾਂ ਜੁੜਨ ਵਾਲੀ। ਤੇ ਮੈਂ ਕੀਤੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਤੁਕ ਅੰਦਰ ਦੋਨਾਂ ਚੀਜ਼ਾਂ ਨੂੰ ਹੋਰ ਸਪਸ਼ਟ ਕਰ ਦਿੱਤਾ। ਕਹਿਣ ਲੱਗੇ ਹੇ ਮੇਰੇ ਰੱਬ, ਤੂੰ ਜਿਹੜਾ ਮੈਨੂੰ ਸੰਸਾਰ ਵਿੱਚ ਫਸਾਈ ਬੈਠਾ ਨਾ, ਇਹ ਮੋਹ ਵਿੱਚ ਫਸਾਈ ਬੈਠਾ, ਤੇ ਜਿਹੜਾ ਮੈਂ ਤੈਨੂੰ ਬੰਨਿਆ ਉਹ ਮੋਹ ਵਿੱਚ ਨਹੀਂ, ਮੈਂ ਤੈਨੂੰ ਪ੍ਰੇਮ ਵਿੱਚ ਬੰਨਿਆ। ਗੁਰੂ ਨੇ ਬਾਣੀ ਵਿੱਚ ਆਖਿਆ ਜੋ ਹਮ ਬਾਦੇ ਮੋਹ ਫਾਸ, ਜੋ ਹਮ ਬਾਦੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੁੱਟਣ ਕੋ ਯਤਨ ਕਰੋ, ਹਮ ਛੁੱਟੇ ਤੁਮ ਆਰਾਧੇ। ਪ੍ਰੇਮ ਦੀ ਫਾਈ ਬੜੀ ਪੱਕੀ ਹੈ, ਪ੍ਰੇਮ ਦੀ ਫਾਈਆਂ ਕਦੀ ਟੁੱਟਦੀਆਂ ਹੀ ਨਹੀਂ, ਪ੍ਰੇਮ ਦੇ ਬੰਧਨ ਕਦੀ ਟੁੱਟਦੇ ਨਹੀਂ। ਜਿੰਨੇ ਟੁੱਟਦੇ ਨੇ ਨਾ ਰਿਸ਼ਤੇ, ਉਹ ਪ੍ਰੇਮ ਦੇ ਬੰਧਨ ਦੇ ਨਹੀਂ ਹੁੰਦੇ, ਉਹ ਮੋਹ ਦੇ ਬੰਧਨ ਦੇ ਹੁੰਦੇ ਨੇ। ਆ ਫਿਰ ਗੁਰੂ ਕਹਿੰਦੇ ਜਦੋਂ ਤੇਰੇ ਕੋਲ ਸੱਤ ਸੰਤੋਖ ਆ ਜਾਏਗਾ ਨਾ, ਉਦੋਂ ਭਾਓ ਆਏਗਾ। ਸਤਿਗੁਰੂ ਨੇ ਫਰਮਾਇਆ, ਕਹਿਣ ਲੱਗੇ ਗੁਰੂ ਨੇ ਰਹਿਮਤ ਕਰਕੇ ਪਹਿਲਾਂ ਇੱਕ ਉਪਦੇਸ਼, ਇੱਕ ਅਗਵਾਈ ਕੀਤੀ ਕਿ ਤੇਰੇ ਮਨ ਵਿੱਚ ਇਹ ਆਤਮਾ ਹੋਵੇ ਕਿ ਮੇਰੇ ਕੁੜਮ ਨੇ, ਭਾਵ ਮੇਰੇ ਕੁਟੁੰਬ ਨੇ, ਮੇਰੇ ਪਰਿਵਾਰ ਨੇ, ਮੇਰੇ ਪੇਰੈਂਟਸ ਨੇ ਮੇਰਾ ਰਿਸ਼ਤਾ ਤੈਅ ਕਰਨਾ, ਸੰਸਾਰ ਵਿੱਚ ਵੀ ਤੇ ਨਿਰੰਕਾਰ ਨਾਲ ਵੀ। ਸਿਰਫ ਫਰਕ ਕੀ ਹੈ, ਨਿਰੰਕਾਰ ਨਾਲ ਰਿਸ਼ਤਾ ਤੈਅ ਹੁੰਦਾ ਜਦੋਂ, ਉਦੋਂ ਗੁਰੂ ਮੇਰਾ ਪਰਿਵਾਰ ਹੈ, ਗੁਰੂ ਮੇਰਾ ਮਾਈ ਬਾਪ ਹੈ। ਤੇ ਜਦੋਂ ਸੰਸਾਰਕ ਜੀਵ ਵੀ ਉਹੋ ਹੀ ਅਗਵਾਈ ਲੈ ਲੈਣ ਤੇ ਆਖਣ ਹੇ ਸਤਿਗੁਰੂ ਤੂੰ ਮੇਰਾ ਮਾਈ ਬਾਪ ਹੈ, ਮੇਰੇ ਰਿਸ਼ਤੇ ਅੰਦਰ ਸਾਰੇ ਸੁਖਾਲੇਪਣ ਤੂੰ ਪੈਦਾ ਕਰਨੇ, ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ। ਕਹਿਣ ਲੱਗੇ ਮੋਹੇ ਦੁਹਾਗਨ ਆਪ ਸ਼ਿੰਗਾਰੀ, ਮੋਹੇ ਦੁਹਾਗਨ ਆਪ ਸ਼ਿੰਗਾਰੀ, ਰੂਪ ਰੰਗ ਦੇ ਨਾਮ ਸਵਾਰੀ, ਬਿਨਸੇ ਦੁੱਖ ਬਿਨਸੇ ਦੁੱਖ ਅਰ ਸਗਲ ਸੰਤਾਪ, ਕਿਉਂ ਗੁਰ ਹੋਏ ਮੇਰੇ ਮਾਈ ਬਾਪ। ਗੁਰੂ ਮੇਰਾ ਮਾਂ ਬਾਪ ਹੈ, ਆਤਮਾ ਨੇ ਪਰਲੋਕ ਦੇ ਸਹੁਰੇ ਕਰ ਜਾਣਾ ਹੈ, ਇਸ ਸੰਸਾਰ ਵਿੱਚ ਗੁਰੂ ਮਾਂ ਬਾਪ ਹੈ। ਗੁਰੂ ਨੇ ਇਸ ਜੀਵ ਨੂੰ ਸੰਭਾਲਣਾ ਹੈ, ਪਾਲਣਾ ਹੈ ਤੇ ਸੰਭਾਲਣਾ ਹੈ ਤੇ ਸੰਵਾਰਨਾ ਹੈ। ਜਿਵੇਂ ਹਰ ਮਾਂ ਬਾਪ ਆਪਣੀ ਬੱਚੀ ਨੂੰ ਗੁਣਾਂ ਨਾਲ ਸ਼ਿੰਗਾਰਦਾ, ਅਨੇਕਾਂ ਤਰ੍ਹਾਂ ਦੇ ਗੁਣ ਦਿੰਦਾ ਤਾਂ ਕਿ ਸਹੁਰੇ ਘਰ ਸੁਖੀ ਵਸੇ, ਇਸੇ ਤਰ੍ਹਾਂ ਮੇਰਾ ਸਤਿਗੁਰੂ ਹਰ ਜੀਵ ਆਤਮਾ ਨੂੰ, ਹਰ ਮਨੁੱਖ ਨੂੰ ਗੁਣਾਂ ਨਾਲ ਸ਼ਿੰਗਾਰਦਾ। ਗੁਰ ਹੋਏ ਮੇਰੇ ਮਾਈ ਬਾਪ, ਗੁਰੂ ਮੇਰੇ ਪੇਰੈਂਟਸ ਨੇ, ਗੁਰੂ ਮੇਰਾ ਮਾਈ ਬਾਪ। ਕਹਿਣ ਲੱਗੇ ਹੁਣ ਤਾਂ ਪਤਾ ਹੀ ਨਤੀਜਾ ਕੀ ਨਿਕਲਿਆ, ਸਖੀ ਸਹੇਲੀ ਅਗਲੀ ਲਾਈਨ ਹੈ। ਕਹਿਣ ਲੱਗੇ ਬਿਨਸੇ ਦੁੱਖ ਅਰ ਸਗਲ ਸੰਤਾਪ, ਗੁਰ ਹੋਏ ਮੇਰੇ ਮਾਈ ਬਾਪ। ਕਹਿਣ ਲੱਗੇ ਉਹਦਾ ਲਾਭ ਕੀ ਹੋਇਆ, ਸਖੀ ਸਹੇਲੀ ਮੇਰੇ ਗ੍ਰਸਤ ਆਨੰਦ। ਲਓ ਆਇਓ ਆਨੰਦ ਕਾਰਜ ਬਣਦਾ, ਫੈਸਲਾ ਬਣੀ ਦੇ ਸਖੀ ਸਹੇਲੀ ਮੇਰੇ ਗ੍ਰਸਤ ਆਨੰਦ, ਕਰ ਕਿਰਪਾ ਭੇਟੇ ਮੋਹਿਕੰਤ। ਜਦੋਂ ਮੇਰਾ ਮਾਈ ਬਾਪ ਮੇਰਾ ਗੁਰੂ ਬਣ ਗਿਆ, ਮੇਰਾ ਰਿਸ਼ਤਾ ਵੀ ਉਹਨੇ ਤੈਅ ਕਰਨਾ, ਮੇਰਾ ਫੈਸਲਾ ਵੀ ਉਹਨੇ ਕਰਨਾ, ਮੇਰੀ ਅਗਵਾਈ ਵੀ ਉਹਨੇ ਕਰਨੀ ਹੈ, ਮੈਨੂੰ ਗੁਣਾਂ ਨਾਲ ਸ਼ਿੰਗਾਰਨਾ ਵੀ ਉਹਨੇ, ਮੈਂ ਗੁਰੂ ਨੂੰ ਆਪਣਾ ਮਾਈ ਬਾਪ ਮੰਨ ਲਿਆ, ਬਸ ਮੇਰੇ ਗ੍ਰਸਤ ਨੇ ਹੁਣ ਆਨੰਦ ਕਾਰਜ ਬਣ ਕੇ ਜੀਵਨ ਆ ਗਿਆ, ਹੁਣ ਮੇਰੇ ਜੀਵਨ ਵਿੱਚ ਆਨੰਦ ਕਾਰਜ ਹੋ ਗਿਆ। ਇਉਂ ਗ੍ਰਸਤ ਆਨੰਦ ਹੋ ਗਿਆ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਗੁਰ ਹੋਏ ਮੇਰੀ ਬਾ ਮੇਰੇ ਮਾਈ ਬਾਪ ਸਖੀ ਸਹੇਰੀ ਮੇਰੇ ਗ੍ਰਸਤ ਆਨੰਦ। ਇਹ ਸੀ ਐਗਜ਼ਾਮਪਲ, ਉਦਾਹਰਣ। ਪਰ ਇਸੇ ਉਦਾਹਰਣ ਦੀ, ਇਸੇ ਐਗਜ਼ਾਮਪਲ ਦੀ ਅਗਵਾਈ ਸਾਨੂੰ ਸੰਸਾਰਿਕ ਜੀਵਨ ਵਿੱਚ ਵੀ ਲੈਣੀ ਪਏਗੀ, ਤਾਂ ਕਿ ਸੰਸਾਰ ਨਿਰੰਕਾਰ ਨਾਲ ਪਿਉਂਦ ਹੋ ਜਾਏ, ਉਹਦੇ ਦੁੱਖ ਸੁੱਖ ਵਿੱਚ ਬਦਲ ਜਾਣ। ਉਹ ਇਹ ਕਿ ਬੱਚਿਆਂ ਨੂੰ ਇਹ ਪਤਾ ਹੋਵੇ, ਅਸੀਂ ਆਪਣੇ ਜਜ਼ਬੇ ਜੋਸ਼ ਅਧੀਨ ਫੈਸਲੇ ਨਹੀਂ ਕਰਨੇ, ਜੋਸ਼ ਅਧੀਨ ਫੈਸਲੇ ਨਹੀਂ ਕਰਨੇ। ਮਾਂ ਬਾਪ ਸਾਡੇ ਨਾਲੋਂ ਬਿਹਤਰ ਸੋਚ ਸਕਦੇ ਨੇ, ਉਹ ਸਾਡੇ ਦੁਸ਼ਮਣ ਨਹੀਂ, ਜਿਨ੍ਹਾਂ ਨੇ ਪਾਲਿਆ ਸੰਭਾਲਿਆ, ਇੱਕ ਇੱਕ ਸਵਾਸ ਨੂੰ ਰਾਤਾਂ ਬੈਠ ਕੇ ਗਿਣਿਆ ਹੈ, ਕਿਤੇ ਕੋਈ ਪਰੇਸ਼ਾਨੀ ਨਾ ਆ ਜਾਏ ਬੱਚੇ ਨੂੰ। ਭਲਾ ਖਿਆਲ ਕਰਿਓ, ਉਸ ਮਾਂ ਬਾਪ ਨੂੰ ਆਪਣਾ ਦੁਸ਼ਮਣ, ਆਪਣਾ ਵਿਰੋਧੀ ਜਾਂ ਆਪਣੇ ਲਈ ਬੇਵਫਾਈ ਕਰਨ ਵਾਲਾ ਨਾ ਸਮਝਣ ਬੱਚੇ। ਉਹਨਾਂ ਨੂੰ ਪਤਾ ਹੋਵੇ ਵਿਵਾਹ ਕਾਲਜ ਦਾ ਆਰੰਭ ਕੁੜਮ ਕੁੜਮਾਈ ਤੋਂ ਸ਼ੁਰੂ ਹੁੰਦਾ ਹੈ, ਪਹਿਲਾਂ ਪਰਿਵਾਰ ਪਰਿਵਾਰ ਨਾਲ ਜੁੜਦੇ ਨੇ, ਪੇਰੈਂਟਸ ਪੇਰੈਂਟਸ ਨਾਲ ਬੈਠਦੇ ਨੇ, ਅਤੇ ਬੈਠਦੇ ਨੇ ਕੀ ਕਿਸ ਤਰ੍ਹਾਂ ਸੱਤ ਸੰਤੋਖ ਭਾਵ ਲੈ ਕੇ। ਪਰਿਵਾਰਾਂ ਨੂੰ ਵੀ ਪਤਾ ਹੋਵੇ ਸੱਤ ਸੰਤੋਖ ਭਾਵ ਲੈ ਕੇ ਜਾਇਓ, ਕਿਤੇ ਸਮਾਨ ਦੀਆਂ ਲਿਸਟਾਂ ਲੈ ਕੇ ਨਾ ਜਾਇਓ। ਸਾਨੂੰ ਬਰਾਤ ਲਈ ਖਾਣਾ ਇਹੋ ਜਿਹਾ ਚਾਹੀਦਾ ਹੈ, ਸਾਨੂੰ ਦਾਜ ਵਿੱਚ ਆਹ ਚੀਜ਼ਾਂ ਚਾਹੀਦੀਆਂ ਨੇ, ਇਹ ਲਿਸਟਾਂ ਲੈ ਕੇ ਨਾ ਜਾਇਓ। ਸੱਤ ਸੰਤੋਖ ਅਤੇ ਉਹਦੇ ਵਿੱਚੋਂ ਜਨਮ ਲੈਣ ਵਾਲਾ, ਪੈਦਾ ਹੋਣ ਵਾਲਾ ਭਾਉ ਲੈ ਕੇ ਜਾਇਓ, ਫਿਰ ਵੇਖਿਓ ਰਿਸ਼ਤੇ ਕਿਵੇਂ ਚਿਰੰਜੀਵ ਹੁੰਦੇ ਨੇ, ਫਿਰ ਵੇਖਿਓ ਕਾਰਜ ਆਨੰਦ ਕਿਵੇਂ ਬਣਦੇ ਨੇ। ਗੁਰੂ ਨੇ ਆਖਿਆ ਆਹ ਚੀਜ਼ਾਂ ਨਾਲ ਲੈ ਕੇ ਜਾਇਓ। ਤੇ ਦੂਜਾ ਇਹ, ਬਾਣੀ ਦੀ ਗੁਰਮਤ ਦੀ ਅਗਵਾਈ ਕਦੀ ਨਾ ਭੁੱਲਿਓ। ਗੁਰੂ ਨੇ ਆਖਿਆ ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਤੇ ਆਰੰਭ ਕਿਵੇਂ ਹੋਈ, ਸੰਤ ਜਨਾ ਕਰ ਮੇਲ, ਭਲੇ ਪੁਰਸ਼ਾਂ ਦਾ ਇਕੱਠ, ਭਲੇ ਪੁਰਸ਼ਾਂ ਦਾ ਇਕੱਠ, ਕਿਉਂਕਿ ਹਮੇਸ਼ਾ ਭਲੇ ਪੁਰਸ਼ ਭਲਾ ਸੋਚਦੇ ਨੇ। ਚੰਗੇ ਪੁਰਸ਼ ਜਦੋਂ ਇਕੱਤਰ ਹੁੰਦੇ ਨੇ, ਉਹਨਾਂ ਦੇ ਮਨ ਵਿੱਚ ਪਰਾਇਆ ਸੁੱਖ ਦੀ ਚਿਤਵ ਨਹੀਂ ਹੁੰਦੀ ਹੈ, ਪਰਾਈ ਖੁਸ਼ੀ ਦੀ ਚਿਤਵ ਨਹੀਂ ਹੁੰਦੀ ਹੈ। ਇਸ ਲਈ ਸੰਤ ਜਨਾ ਕਰ ਮੇਲ, ਗੁਰਬਾਣੀ ਗਵਾਈਆ ਬਲਰਾਮ ਜੀ। ਸਾਧ ਸੰਤ ਸਾਧੂ ਸੰਗਤ ਸਾਧ ਸੰਗਤ ਇਕੱਤਰ ਹੋਵੇ, ਉਹਦੇ ਵਿੱਚ ਗੁਰਬਾਣੀ ਗਾਈ ਜਾਏ, ਅਗਵਾਈ ਗੁਰਬਾਣੀ ਦੀ ਲਈ ਜਾਏ, ਅਤੇ ਹੋਏਗਾ ਕਿ ਬਾਣੀ ਗੁਰਗਾਈ ਪਰਮ ਗਤ ਪਾਈ, ਪੰਚ ਮਿਲੇ ਸੁਹਾਇਆ। ਈਵਨ ਪੰਜੇ ਕਰਮ ਗਿਆਨ ਇੰਦਰੇ ਵੀ ਇਕੱਠੇ ਹੋ ਜਾਣਗੇ, ਉਹ ਵਿਚਾਰਾਂ ਵੀ ਵੱਖ ਨਹੀਂ ਰਹਿਣਗੀਆਂ, ਆਪਸੀ ਭਾਈਚਾਰਾ ਬਣੇਗਾ ਸੰਸਾਰਿਕ ਤੌਰ ਤੇ। ਜੇ ਭਾਈਚਾਰਾ ਹੀ ਤਾਂ ਸੋਹਣਾ ਲੱਗਦਾ, ਜਿੱਥੇ ਭਾਈਚਾਰੇ ਟੁੱਟ ਜਾਣ। ਲੋਕ ਆਖਦੇ ਨੇ ਰੱਬ ਕਰੇ ਇਕੱਲਾ ਤਾਂ ਰੁੱਖ ਵੀ ਨਾ ਹੋਵੇ, ਜਿੰਨਾ ਕਿਸੇ ਦਾ ਭਾਈਚਾਰਾ ਵੱਡਾ ਹੋਵੇ, ਜਿੰਨੇ ਉਹਦੀ ਮੇਲ ਮਿਲਾਪ ਦੀ ਦੁਨੀਆ ਵੱਡੀ ਹੋਵੇ, ਜਿੰਨਾ ਉਹ ਸੰਸਾਰ ਅੰਦਰ ਪਿਆਰ ਵੰਡ ਸਕੇ ਉਹ ਭਲਿਆ। ਜੇ ਤੂੰ ਆਪਣੇ ਛੋਟੇ ਜਿਹੇ ਘੇਰੇ ਪਰਿਵਾਰ ਵਿੱਚ ਹੀ ਪਿਆਰ ਨਹੀਂ ਵੰਡ ਸਕਿਆ, ਸੰਸਾਰ ਵਿੱਚ ਕਿਵੇਂ ਵੰਡੇਗਾ। ਜੇ ਤੇਰੇ ਕੋਲੋਂ ਧੀ ਦੁਖੀ ਹੈ, ਜੇ ਤੇਰੇ ਕੋਲੋਂ ਜਵਾਈ ਦੁਖੀ ਹੈ, ਜੇ ਤੇਰੇ ਕੋਲੋਂ ਨੂੰਹ ਦੁਖੀ ਹੈ, ਜੇ ਤੇਰੇ ਕੋਲੋਂ ਤੇਰਾ ਕੁੜਮ, ਜਿਹਨੇ ਤੇਰੇ ਨਾਲ ਆਪਣੇ ਜੀਵਨ ਦੀ ਸਭ ਤੋਂ ਕੀਮਤੀ ਚੀਜ਼ ਸਾਂਝੀ ਕੀਤੀ ਹੈ, ਜੇ ਤੇਰੇ ਕੋਲੋਂ ਉਹ ਹੀ ਦੁਖੀ ਹੈ, ਕੋਈ ਪੜੋਸੀ ਕਿਵੇਂ ਸੁਖੀ ਹੋ ਸਕਦਾ ਹੈ। ਇਸ ਲਈ ਭਾਓ ਦੀ ਲੋੜ, ਉਹਦੇ ਨਾਲ ਕੀ ਹੋਏਗਾ, ਗਿਆ ਕ੍ਰੋਧ ਮਮਤਾ ਤਨਾ ਠੀਕ, ਇਹ ਦੋਨੋਂ ਚੀਜ਼ਾਂ ਤਾਂ ਵਿਛੋੜਨ ਵਾਲੀਆਂ ਨੇ, ਜਾਂ ਕ੍ਰੋਧ ਵਿਛੋੜਦਾ ਜਾਂ ਮਮਤਾ, ਉਹ ਹੀ ਮੋਹ ਦਾ ਦੂਜਾ ਬਦਲਿਆ ਹੋਇਆ ਰੂਪ, ਇਹ ਵਿਛੋੜਦੀ, ਤੇ ਪਖੰਡ ਜਿਹੜਾ ਉਹ ਭੁਲੇਖੇ ਪੈਦਾ ਕਰਦਾ, ਭਰਮ ਪੈਦਾ ਕਰਦਾ। ਤੇ ਗੁਰੂ ਕਹਿੰਦੇ ਨੇ ਜਦੋਂ ਪਖੰਡ ਚਲਾ ਜਾਏ, ਸੱਚ ਸਾਹਮਣੇ ਆ ਜਾਏ, ਭਰਮ ਨਿਵਿਰਤ ਹੋ ਜਾਂਦੇ ਨੇ, ਪਾਰਦਰਸ਼ੀ ਜੀਵਨ, ਕੋਈ ਭਰਮ ਭੁਲੇਖਾ ਨਾ ਰਹੇ, ਪਾਰਦਰਸ਼ੀ ਜੀਵਨ। ਤੇਰੇ ਅੰਦਰ ਦੀ ਸੱਚਾਈ ਤੇਰੇ ਚਿਹਰੇ ਤੋਂ ਤੇਰੇ ਜੀਵਨ ਤੋਂ ਝਲਕੇ, ਕੋਈ ਦਿਖਾਵਾ ਨਾ ਕਰੇ ਜਿਹਨੂੰ ਪਖੰਡ ਆਖਿਆ ਜਾਏ। ਪਖੰਡ ਹੁੰਦਾ ਕੀ? ਦਿਖਾਵਾ। ਅੱਜ ਕੁੜਮਾਚਾਰੀ ਵਿੱਚ, ਵਿਵਾਹਾਂ ਵਿੱਚ ਦਿਖਾਵਾ ਜ਼ਿਆਦਾ ਆ ਗਿਆ, ਸੱਚ ਨਹੀਂ ਰਿਹਾ। ਆਪਣੇ ਅੰਦਰ ਦੀ ਅਵਸਥਾ, ਆਪਣੀ ਪਾਕਟ, ਆਪਣੀ ਜੋ ਪੂੰਜੀ ਹੈ ਉਹਨੂੰ ਨਾਲੋਂ ਜ਼ਿਆਦਾ ਦਿਖਾਵਾ ਕਰਕੇ ਮਨੁੱਖ ਬਿਪਤਾ ਵਿੱਚ ਫਸ ਰਿਹਾ। ਇਸੇ ਦਾ ਨਾਂ ਦੂਜੇ ਲਫ਼ਜ਼ਾਂ 'ਚ ਪਖੰਡ ਹੈ। ਉਹ ਪਖੰਡ ਭਰਮ ਪੈਦਾ ਕਰਦਾ। ਜਦੋਂ ਤੂੰ ਆਪਣੀ ਜੇਬ ਤੋਂ ਪਾਕਟ ਤੋਂ ਵਾਧੂ ਇੱਕ ਵਾਰ ਵਿਆਹ 'ਤੇ ਖਰਚ ਕਰ ਲੈਂਦਾ ਤਾਂ ਜਦੋਂ ਅੱਗੋਂ ਮਨੁੱਖ ਕੋਲ ਸੰਤੋਖ ਨਹੀਂ ਹੁੰਦਾ, ਉਹ ਵੀ ਅੰਦਾਜ਼ਾ ਲਾ ਲੈਂਦਾ ਇਹਦੇ ਕੋਲ ਬਹੁਤ ਹੈ, ਭਾਵੇਂ ਤੇਰੇ ਕੋਲ ਕੁਝ ਨਾ ਹੋਵੇ, ਭਾਵੇਂ ਤੂੰ ਕਰਜ਼ਾ ਲੈ ਕੇ ਵਿਆਹ ਕੀਤਾ ਹੋਵੇ, ਉੱਥੇ ਵੀ ਭਰਮ ਪੈਦਾ ਹੋ ਜਾਂਦਾ। ਉਹ ਕਹਿੰਦਾ ਨਹੀਂ ਇਹਨੇ ਬਹੁਤ ਬਹੁਤ ਕੁਝ ਹੈ, ਐਵੇਂ ਤਾਂ ਨਹੀਂ ਇੰਨਾ ਪੈਸਾ ਵਿਆਹ 'ਤੇ ਲਾ ਦਿੱਤਾ, ਫਿਰ ਕਹਿੰਦਾ ਫਿਰ ਹੋਰ ਚਾਹੀਦਾ, ਕਿਉਂਕਿ ਸੱਤ ਸੰਤੋਖ ਦੋਨੋਂ ਚੀਜ਼ਾਂ ਨਹੀਂ ਰਹਿੰਦੀਆਂ। ਅਤੇ ਗੁਰੂ ਕਹਿੰਦੇ ਨੇ ਜਦੋਂ ਸਤ ਸੰਤੋਖ ਆਉਂਦਾ, ਜਦੋਂ ਗੁਰਬਾਣੀ ਦੀ ਅਗਵਾਈ ਹੁੰਦੀ ਹੈ, ਉਦੋਂ ਪਖੰਡ ਭਰਮ ਗਵਾਇਆ। ਅਤੇ ਜਦੋਂ ਪਖੰਡ ਭਰਮ ਦਰਮਿਆਨ ਵਿੱਚੋਂ ਨਿਕਲ ਜਾਣ, ਹਉਮੈ ਵੀ ਨਹੀਂ ਰਹਿੰਦੀ। ਆਹ ਪਖੰਡ ਜਿੰਨੇ ਨੇ ਨਾ, ਇਹ ਸਾਰੇ ਹਉਮੈ ਵਿੱਚੋਂ ਹੀ ਜਨਮ ਲੈਂਦੇ। ਜਦੋਂ ਮਨੁੱਖ ਦਿਖਾਵਾ ਜ਼ਿਆਦਾ ਕਰਦਾ, ਇਸੇ ਲਈ ਕਰਦਾ ਨਾ, ਅੰਦਰ ਇੱਕ ਹਉਮੈ ਖਲੋਤੀ ਹੁੰਦੀ ਹੈ। ਕੋਈ ਮੈਨੂੰ ਮੇਰੇ ਪੜੋਸੀ ਨਾਲੋਂ ਗਰੀਬ ਨਾ ਆਖ ਦੇਵੇ, ਇਹਨੇ ਵਿਆਹ ਕੀਤਾ ਸੀ, ਆਪਣੀ ਬੱਚੀ ਦਾ ਇੰਨਾ ਲਾਇਆ ਸੀ, ਮੇਰਾ ਵਾਧੂ ਲੱਗਦਾ, ਬੇਸ਼ੱਕ ਉਧਾਰ ਚੁੱਕੇ ਲੱਗਦਾ। ਇੱਕ ਅੰਦਰ ਹਉਮੈ, ਇੱਕ ਹਉਮੈ ਦੀ ਪੂਰਤੀ ਲਈ ਸਭ ਕੁਝ ਹੋ ਰਿਹਾ। ਜਦੋਂ ਜੀਵਨ ਹਉਮੈ ਦੇ ਦਰਮਿਆਨ ਵਿੱਚ ਖੜਾ ਹੋਵੇਗਾ, ਜਦੋਂ ਹਉਮੈ ਦੀ ਗ੍ਰਿਪ ਵਿੱਚ ਹੋਵੇਗਾ, ਗੁਰੂ ਨੇ ਬਾਣੀ ਅੰਦਰ ਐਵੇਂ ਨਹੀਂ ਆਖ ਦਿੱਤਾ ਹਉਮੈ ਦੀਰਘ ਰੋਗ ਹੈ, ਵੱਡਾ ਰੋਗ, ਤੇ ਰੋਗੀ ਮਨੁੱਖ ਸੁਖੀ ਕਿਵੇਂ ਹੋ ਸਕਦਾ? ਸੋਨੇ ਬਾਣੀ ਵਿੱਚ ਆਖਿਆ, ਰੋਗੇ ਮਰਤਾ ਰੋਗੇ ਜਨਮੇ, ਰੋਗੇ ਫਿਰ ਫਿਰ ਜੋਨੀ ਭਰਮੇ, ਰੋਗ ਬੰਦ ਰਹਿਣ ਰਤੀ ਨਾ ਪਾਵੇ। ਜਿਹੜਾ ਰੋਗ ਦਾ ਗ੍ਰਸਿਆ ਹੋਇਆ ਮਨੁੱਖ ਹੈ, ਉਹ ਤੇ ਦਿਨ ਰਾਤ ਭਟਕ ਰਿਹਾ ਹੈ, ਉਹਨੂੰ ਚੈਨ ਹੀ ਕੋਈ ਨਹੀਂ, ਉਹ ਨਾ ਦਿਨੇ ਸੌਂ ਚੈਨਕ ਲੈ ਸਕਦਾ, ਨਾ ਰਾਤ ਸੌਂ ਸਕਦਾ, ਰੋਗੀ ਜੋ ਹੋਇਆ। ਜੀਵਨ ਦੇ ਸੰਸਾਰ ਦੇ ਜਿੰਨੇ ਦੁਖਾਂਤ ਨੇ, ਜਿੰਨੀ ਪੀੜਾ ਹੈ, ਉਹਦਾ ਬਹੁਤਾ ਹਿੱਸਾ ਜਿਹੜਾ ਹੈ ਉਹ ਹਉਮੈ ਦਾ ਗ੍ਰਸਿਆ ਹੋਇਆ। ਗੁਰੂ ਕਹਿੰਦੇ ਨੇ ਜਦੋਂ ਗੁਰੂ ਨਾਲ ਜੁੜੇਗਾ ਉਦੋਂ ਕੀ ਹੋਏਗਾ, ਗੁਰਮਤ ਦੇ ਘੇਰੇ ਵਿੱਚ ਆਏਗਾ ਉਦੋਂ ਕੀ ਹੋਏਗਾ, ਹਉਮੈ ਪੀਰ ਗਈ, ਕੋਈ ਦਿਖਾਵਾ ਨਹੀਂ ਰਹੇਗਾ, ਕੋਈ ਬਣਾਵਟ ਨਹੀਂ ਰਹੇਗੀ, ਕੋਈ ਪਖੰਡ ਨਹੀਂ ਰਹੇਗਾ। ਇੱਕ ਖਿਆਲ ਕਰੀ, ਇਹ ਸਾਰੀਆਂ ਗੱਲਾਂ ਰੱਬ ਦੇ ਮਿਲਾਪ ਵਿੱਚ ਜੀਵ ਆਤਮਾ ਨੂੰ ਪਰਮਾਤਮਾ ਨਾਲ ਮਿਲਣ ਲਈ ਵੀ ਜ਼ਰੂਰੀ ਨੇ, ਅਤੇ ਸੰਸਾਰ ਨੂੰ ਸਵਰਗ ਬਣਾਉਣ ਲਈ ਵੀ ਜ਼ਰੂਰੀ ਨੇ। ਦਰਮਿਆਨ ਵਿੱਚ ਕੋਈ ਪਖੰਡ ਨਾ ਹੋਵੇ, ਕੋਈ ਭੁੱਖ ਨਾ ਹੋਵੇ, ਕੋਈ ਦਿਖਾਵਾ ਨਾ ਹੋਵੇ, ਕੋਈ ਹਉਮੈ ਦਾ ਟਿਕਾਣਾ ਨਾ ਹੋਵੇ, ਕਿਉਂਕਿ ਜਿੰਨੀ ਦੇਰ ਹਉਮੈ ਹੈ ਓਨੀ ਦੇਰ ਮਿਲਾਪ ਨਹੀਂ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਹਉ ਹਉ ਭੀਤ ਭਇਓ ਹੈ ਵਿੱਚੋ। ਜਿੰਨੀਆਂ ਦਰਮਿਆਨ ਵਿੱਚ ਦੀਵਾਰਾਂ ਨੇ ਨਾ, ਜਿਹੜੀਆਂ ਮਨੁੱਖ ਨੂੰ ਦੂਰ ਕਰ ਰਹੀਆਂ ਨੇ, ਉਹ ਸਾਰੀਆਂ ਹਉਮੈ ਕਰਕੇ ਨੇ। ਹਉ ਹਉ ਭੀਤ ਭਇਓ ਹੈ ਵਿੱਚੋ, ਸੁਨਤ ਦੇਸ਼ ਨਿਕਟ ਆਇਓ। ਮੈਂ ਸੁਣਿਆ ਸੀ ਮੇਰੇ ਰੱਬ ਦਾ ਦੇਸ਼, ਉਹਦਾ ਟਿਕਾਣਾ ਬਹੁਤ ਮੇਰੇ ਨੇੜੇ ਹੈ, ਮੇਰੇ ਉਹਦੇ ਦਰਮਿਆਨ ਵਿੱਚ ਪੜਦਾ ਹੀ ਕੋਈ ਨਹੀਂ, ਉਹ ਤੇ ਮੇਰੇ ਅੰਦਰ ਵੱਸਦਾ, ਤੇ ਮੈਨੂੰ ਮਿਲਦਾ ਕਿਉਂ ਨਹੀਂ? ਕਹਿਣ ਲੱਗੇ, ਜਵਾਬ ਇੱਕੋ ਹੈ ਕਿ ਹਉ ਹਉ ਭੀਤ ਭਇਓ ਹੈ ਵਿੱਚੋ, ਰੱਬ ਤਾਂ ਨੇੜੇ ਪਰ ਤੇਰੇ ਤੇ ਉਹਦੇ ਦਰਮਿਆਨ ਵਿੱਚ ਇੱਕ ਹਉ ਦਾ ਪੜਦਾ ਹੈ। ਤੇ ਗੁਰੂ ਕਹਿੰਦੇ ਨੇ ਗ੍ਰਸਤ ਜੀਵਨ ਵਿੱਚ ਵੀ ਐਸਾ ਹੋ ਸਕਦਾ, ਜੇ ਹਉਮੈ ਦੀਰਘ ਰੋਗ ਆਵਸੇ, ਦਿਖਾਵਾ ਤੇ ਝੂਠ ਫਰੇਬ ਆਵਸੇ, ਤਾਂ ਫਿਰ ਕੀ ਹੁੰਦਾ? ਗੁਰੂ ਨੇ ਬਾਣੀ ਵਿੱਚ ਆਖਿਆ, ਸੇਜ ਏਕ ਪੈ ਮਿਲਨ ਦੁਹਰੀਆ। ਪਤੀ ਪਤਨੀ ਇੱਕੋ ਘਰ ਵਿੱਚ ਰਹਿੰਦੇ ਨੇ, ਇੱਕੋ ਬੈਡਰੂਮ ਵਿੱਚ ਹੁੰਦੇ ਨੇ, ਪਰ ਆਪਸ ਵਿੱਚ ਬੋਲ ਚੱਲ ਹੋਏ, ਕੋਈ ਸੰਬੰਧ ਨਹੀਂ, ਟੁੱਟ ਜਾਂਦੇ। ਜੀਵਨ ਦੀਆਂ ਆਤਮਾ ਦੀ ਵਿਚਾਰਧਾਰਾ ਟੁੱਟ ਜਾਂਦੀ ਹੈ, ਤੇ ਟੁੱਟਦੀ ਹੈ ਕਿਸੇ ਹਉਮੈ ਦੇ ਦੱਸਿਆ ਹੋਇਆ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਸੇਜ ਏਕ ਪੈ ਮਿਲਨ ਦੁਹਰੀਆ। ਕਿਉਂ? ਕਿਉਂਕਿ ਹਉ ਹਉ ਭੀਤ ਭਇਓ ਹੈ ਵਿੱਚੋ, ਤੇ ਜਦੋਂ ਜੀਵਨ ਗੁਰਮਤ ਦੀ ਕਸੌਟੀ 'ਤੇ ਪੂਰਾ ਉਤਰਦਾ, ਜਦੋਂ ਗੁਰਮਤ ਦੇ ਘੇਰੇ ਵਿੱਚ ਗੁਰੂ ਦੀ ਅਗਵਾਈ ਵਿੱਚ ਆ ਜਾਂਦਾ, ਉਦੋਂ ਕੀ ਹੁੰਦਾ? ਹਉਮੈ ਪੀਰ ਗਈ, ਸੁਖ ਪਾਇਆ, ਅਰੋਗਤ ਭਏ ਸਰੀਰਾ, ਜੀਵਨ ਅਰੋਗ ਹੋ ਗਿਆ। ਤੇ ਜਦੋਂ ਸਤ ਸੰਤੋਖ ਆਇਆ, ਮਮਤਾ ਕ੍ਰੋਧ ਕੂੜ ਪਖੰਡ ਦੁਬਦਾ ਭੁੱਖ ਸਭ ਨੱਸ ਗਈ, ਹਉਮੈ ਚਲੀ ਗਈ, ਹੁਣ ਵੇਖੀ ਤੇਰਾ ਵਿਵਾਹਕ ਜੀਵਨ ਕਿਸ ਕਿਸ ਤਰ੍ਹਾਂ ਬੀਤਦਾ, ਆ ਬਿਠਾ ਕੇ ਦੇਖ ਲਿਆ, ਅਨੰਤ ਕਾਰਜ ਬਣਦਾ ਕਿ ਨਹੀਂ ਬਣਦਾ। ਪਰ ਇਹ ਸਾਰਾ ਕੁਛ ਗੁਰੂ ਕੁੜਮ ਦੀ ਭਾਵ, ਜਿਹੜਾ ਮੇਰਾ ਪਰਿਵਾਰ ਹੈ, ਜਿਹੜਾ ਮੇਰਾ ਪੇਰੈਂਟਸ ਹੈ, ਗੁਰੂ ਮੇਰੇ ਗੁਰ ਹੋਏ ਮੇਰੇ ਬਾਈ ਮਾਈ ਬਾਪ, ਇਹ ਸਾਰਾ ਕੁਛ ਬਣੇਗਾ ਗੁਰੂ ਕੁੜਮ ਦੀ ਅਗਵਾਈ ਵਿੱਚ ਜੀਵਨ ਦਾ ਗ੍ਰਸਤ ਆਨੰਦ ਬਣਾਉਣ ਲਈ। ਗੁਰੂ ਨੇ ਇਹੋ ਗੱਲ ਆਖੀ ਬਾਣੀ ਵਿੱਚ ਤੇ ਕਹਿਣ ਲੱਗੇ, ਸਤ ਸੰਤੋਖ ਕਰ ਸਤ ਸੰਤੋਖ ਕਰ ਕੁੜਮ ਕੁੜਮਾਈ ਆਇਆ ਰਾਮ ਜੀਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤ ਜਣਾ ਕਰਮੇ ਕੁਟੰਬ, ਮੇਰਾ ਕੋੜਮਾ ਮੇਰਾ ਗੁਰੂ ਹੈ, ਉਹਨੇ ਮੇਰਾ ਆਤਮਾ ਦਾ ਪਰਮਾਤਮਾ ਨਾਲ ਵਿਆਹ ਕਰਨਾ। ਉਹ ਦਰਮਿਆਨ ਵਿੱਚ ਨਾ ਹੋਵੇ, ਆਤਮਾ ਪਰਮਾਤਮਾ ਨਾਲ ਨਾ ਹੀ ਵਿਆਹੀ ਜਾ ਸਕਦੀ। ਗੁਰੂ ਨੇ ਆਖਿਆ, ਆਪਣ ਲਈ ਆ ਜੇ ਮਿਲੇ ਤਾਂ ਸਭ ਕੋ ਭਗਤ ਹੋਏ। ਦਰਮਿਆਨ ਵਿੱਚ ਕੋੜਮੇ ਦੀ ਲੋੜ ਹੈ, ਅਤੇ ਕੋੜਮਾ ਹੈ ਮੇਰਾ ਗੁਰੂ, ਜਿਹੜਾ ਆਪਣੀ ਸੂਝ ਆਪਣੇ ਤਜਰਬੇ ਨਾਲ ਮਿਲਾਪ ਦੇ ਫੈਸਲੇ ਕਰਦਾ। ਮੇਰੇ ਵਿੱਚ ਕੋਈ ਜੋਸ਼ ਹੋ ਸਕਦਾ, ਉਹਦੇ ਕੋਲ ਹੋਸ਼ ਹੈ, ਉਹਦਾ ਨਵੀਨਾ ਹੈ, ਇਸ ਲਈ ਮੈਂ ਆਪਣੇ ਜੀਵਨ ਦੇ ਫੈਸਲੇ ਉਹਦੇ 'ਤੇ ਛੱਡ ਦਿੱਤੇ ਨੇ। ਬਸ ਇਹੋ ਹੀ ਮੇਰੇ ਜੀਵਨ ਦੇ ਆਨੰਦ ਦਾ ਰਾਜ਼ ਹੈ, ਗੁਰੂ ਨੇ ਬਾਣੀ ਵਿੱਚ ਫੈਸਲਾ ਦਿੱਤਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਕ ਹਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।